ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੈਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਲਈ ਪੰਜਾਬੀ ਟਰੈਕਿੰਗ 360 ਦਾ ਅਗਲਾ ਐਪੀਸੋਡ ਲੈ ਕੇ ਹਾਜ਼ਰ ਹੋਇਆਂ। ਜਿਵੇਂ ਕਿ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਹੁਣ ਵੀਕਲੀ ਟਰਾਈ ਕਰਿਆ ਕਰਾਂਗੇ, ਤੁਹਾਨੂੰ ਇਹ ਸ਼ੋਅ ਜਿਹੜਾ ਆ ਵੀਕਲੀ ਨਿਊਜ਼ ਅਪਡੇਟ ਅਤੇ ਵੀਕਲੀ ਜਿਹੜਾ ਜੋ ਵੀ ਕੁਛ ਆਪਣੀ ਟਰੈਕਿੰਗ ਇੰਡਸਟਰੀ ਵਿੱਚ ਹੋ ਰਿਹਾ ਉਹਦੇ ਬਾਰੇ ਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਿਆ ਕਰਾਂਗੇ। ਸੋ ਉਸੇ ਹੀ ਸਿਲਸਿਲੇ ਦੇ ਵਿੱਚ ਜਿਹੜਾ ਇਹ ਅਗਲਾ ਸ਼ੋਅ ਹੈਗਾ ਤੁਹਾਡੇ ਸਾਹਮਣੇ ਹਾਜ਼ਰ ਆ, ਅਤੇ ਜਾਰੀ ਦੇਰ ਨਾ ਕਰਦੇ ਹੋਏ ਆਪਾਂ ਚਲੋ ਗੱਲਬਾਤਾਂ ਕਰੀਏ ਟਰੈਕਿੰਗ ਦੀਆਂ। ਅਤੇ ਜਿਹੜਾ ਬਾਈਡਨ ਪ੍ਰਸ਼ਾਸਨ ਹੈਗਾ ਉਹਨੇ ਦੋ ਜਿਹੜੇ ਮਹੱਤਵਪੂਰਨ ਕਾਨੂੰਨ ਸੀਗੇ ਜਿਹੜੇ ਲਾਸਟ ਈਅਰ ਆਪਣੇ ਟਰੰਪ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਲਈ ਲੈਟਰਸ ਜਾਰੀ ਕੀਤੇ ਗਏ ਸੀਗੇ, ਉਹਨਾਂ ਦੇ ਲਈ ਆਰਡੀਨੈਂਸ ਜਾਰੀ ਕੀਤੇ ਗਏ ਸੀਗੇ, ਉਹ ਦੋ ਜਿਹੜੇ ਮਹੱਤਵਪੂਰਨ ਕਾਨੂੰਨ ਹੈਗੇ ਆ ਉਹਨਾਂ ਦੇ ਲਈ ਉਹ ਜਿਹੜੇ ਲੈਟਰਸ ਹੈਗੇ ਆ ਉਹ ਉਹਨਾਂ ਨੇ ਵਿਦਡਰਾਅ ਕਰ ਲਏ ਹੈਗੇ ਇਸ ਵੇਲੇ। ਸੋ ਗੱਲ ਕਰਦੇ ਹਾਂ ਕਿ ਜਿਹੜਾ ਪਹਿਲਾ ਹੈਗਾ ਉਹ ਹੈਗਾ ਜੀ ਸਲੀਪਰ ਬਰਥ ਜਿਹੜੀ ਗਾਈਡੈਂਸ ਸੀਗੀ ਉਹਦੇ ਲਈ ਜਿਹੜਾ ਲੈਟਰ ਇੰਟਰੋਡਿਊਸ ਕੀਤਾ ਗਿਆ ਸੀਗਾ, ਲੈਟਰ ਜਿਹੜਾ ਆਰਡੀਨੈਂਸ ਇੰਟਰੋਡਿਊਸ ਕੀਤਾ ਗਿਆ ਸੀਗਾ ਉਹਨੂੰ ਵਾਪਸ ਲੈ ਲਿਆ ਗਿਆ ਹੈਗਾ। ਸੋ ਹਾਲ ਦੀ ਘੜੀ ਜਿਹੜਾ ਇਹ ਚੀਜ਼ ਹੈਗੀ ਆ, ਜਿਹੜਾ ਸਲੀਪਰ ਬਰਥ ਗਾਈਡੈਂਸ ਸੀਗੀ ਉਹ ਹਾਲ ਦੀ ਘੜੀ ਜਿਹੜੀ ਆ ਹੋਲਡ 'ਤੇ ਚਲੀ ਗਈ ਆ। ਸੋ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਹੋਰ ਸੈਕਿੰਡ ਜਿਹੜਾ ਬੜਾ ਇੰਪੋਰਟੈਂਟ ਜਿਹੜਾ ਸੀਗਾ ਕਿ ਇੰਡੀਪੈਂਡੈਂਟ ਕੰਟਰੈਕਟਰ ਕਲਾਸੀਫਿਕੇਸ਼ਨ, ਇਹ ਵੀ ਇੱਕ ਬਹੁਤ ਇੰਪੋਰਟੈਂਟ ਰੂਲ ਸੀਗਾ ਜਿਹੜਾ ਵਾਪਸ ਉਹ ਜਿਹੜਾ ਲੈਟਰ ਆਫ ਰਿਕਮੈਂਡੇਸ਼ਨ ਕਹਿ ਲਓ ਜਾਂ ਆਰਡੀਨੈਂਸ ਕਹਿ ਲਓ ਜਿਹੜਾ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਸਾਈਨ ਕੀਤਾ ਗਿਆ ਸੀਗਾ, ਬਾਈਡਨ ਪ੍ਰਸ਼ਾਸਨ ਨੇ ਇਸ ਵੇਲੇ ਉਹਨੂੰ ਵਿਦਡਰਾਅ ਕਰ ਲਿਆ ਹੈਗਾ। ਜਿਹੜੀ ਪਿਛਲੀ ਡਿਪਾਰਟਮੈਂਟ ਆਫ ਲੇਬਰ ਦੇ ਓਪੀਨੀਅਨ ਲੈਟਰ ਸੀਗੇ ਇਸ ਕਲਾਸੀਫਿਕੇਸ਼ਨ ਦੇ ਅਗੇਂਸਟ, ਉਹਨਾਂ ਨੂੰ ਇਸ ਵੇਲੇ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਆ ਉਹ ਵਿਦਡਰਾਅ ਕਰ ਲਿਆ ਹੈਗਾ। ਵੇਜ ਐਂਡ ਆਵਰ ਡਿਵੀਜ਼ਨ ਜਿਹੜੀ ਹੈ ਡਿਪਾਰਟਮੈਂਟ ਹੈਗੀ ਹੈ, ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਇੱਕ ਹਿੱਸਾ ਹੈਗਾ, ਉਹਨਾਂ ਨੇ ਇਹ ਜਿਹੜੇ ਪਿਛਲੇ ਸਾਲ 2019 ਦੇ ਵਿੱਚ ਪਬਲਿਸ਼ ਕੀਤੇ ਗਏ ਸੀਗੇ ਲੈਟਰ ਆਫ ਓਪੀਨੀਅਨ, ਜਿਨ੍ਹਾਂ ਦਾ ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹ ਲੈਟਰਸ ਹੈਗੇ ਲੈਟਰ ਆਫ ਓਪੀਨੀਅਨ ਹੈਗੇ ਆ ਇਹ ਇਨਫੋਰਸੇਬਲ ਨਹੀਂ ਹੈਗੇ ਲਾਅ ਦੇ ਵਿੱਚ, ਅਤੇ ਦੂਸਰੀ ਗੱਲ ਹੈ ਇਹ ਰੂਲ ਮੇਕਿੰਗ ਪ੍ਰੋਸੈਸ ਦੇ ਥਰੂ ਨਹੀਂ ਬਣੇ। ਸੋ ਕਿਉਂਕਿ ਪ੍ਰੋਪਰ ਰੂਲ ਮੇਕਿੰਗ ਪ੍ਰੋਸੈਸ ਨਹੀਂ ਇਹਨਾਂ 'ਤੇ ਕੀਤਾ ਗਿਆ, ਸੋ ਇਸ ਕਰਕੇ ਇਹ ਜਿਹੜੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਸੂਟ ਹੋਣੇ ਆ ਜਾਂ ਜਿਹੜੀਆਂ ਲਿਟੀਗੇਸ਼ਨਸ ਹੋਣੀਆਂ ਆ ਉਹਨਾਂ ਦੇ ਵਿੱਚ ਇਹ ਫੈਕਟਰ ਬਣਨਗੇ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਆ ਵਿਦਡਰਾਅ ਕਰਨਾ ਜਿਹੜਾ ਜ਼ਰੂਰੀ ਸੀਗਾ, ਸੋ ਇਸ ਕਰਕੇ ਉਹਨਾਂ ਨੂੰ ਵਿਦਡਰਾਅ ਕਰ ਲਿਆ ਗਿਆ ਹੈ। ਔਰ ਇਹਦੇ ਵਿੱਚ ਜਿਹੜਾ ਸੈਕਿੰਡ ਮੋਸਟ ਸਿਗਨੀਫਿਕੈਂਟ ਹੈਗਾ ਜਿਹੜਾ ਇਸ ਵੇਲੇ ਕਾਫੀ ਸਿਗਨੀਫਿਕੈਂਟ ਮੰਨਿਆ ਜਾ ਰਿਹਾ ਕਿ ਲਾਅ ਹੈਗਾ ਜਿਹੜਾ ਲੈਟਰ ਆਫ ਓਪੀਨੀਅਨ ਜਿਹੜਾ ਪੁੱਲ ਕੀਤਾ ਗਿਆ ਉਹ ਹੈਗਾ ਕਿ ਜਿਹੜਾ ਸਲੀਪਰ ਦੇ ਵਿੱਚ ਜਦੋਂ ਕਿ ਡਰਾਈਵਰ ਸਲੀਪਰ ਬਰਥ ਦੇ ਵਿੱਚ ਸੁੱਤਾ ਪਿਆ ਅਤੇ ਉਹ ਉਦੋਂ ਕੰਪਨਸੇਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕੀ ਉਹਦਾ ਟਾਈਮ ਐਟ ਜੋਬ ਹੈਗਾ ਕਿ ਨਹੀਂ ਹੈਗਾ। ਸੋ ਜਿਹੜਾ ਇਹ ਲੈਟਰ ਆਫ ਓਪੀਨੀਅਨ ਜਿਹੜਾ ਵਿਦਡਰਾਅ ਕੀਤਾ, ਲੌਂਗ ਸਟੈਂਡਿੰਗ WHD ਦੀ ਇੰਟਰਪ੍ਰੀਟੇਸ਼ਨ ਹੈਗੀ ਆ ਰਿਕਾਰਡਿੰਗ ਕਿ ਟਰੱਕਰ ਦਾ ਸਲੀਪਰ ਬਰਥ ਦੇ ਵਿੱਚ ਜਿਹੜਾ ਆ ਉਹਦੀ ਕਲੀਅਰ ਕਲੈਰਿਟੀ ਨਹੀਂ ਹੈਗੀ ਉਹਦੇ ਵਿੱਚ। ਬਹੁਤ ਜਿਹੜੀਆਂ ਕੋਰਟਸ ਹੈਗੀਆਂ ਉਹਨਾਂ ਵੱਲੋਂ ਇਹਨੂੰ ਇਗਨੋਰ ਕੀਤਾ ਜਾ ਰਿਹਾ ਸੀਗਾ, ਮਤਲਬ ਕਿ ਧਿਆਨ ਦੇ ਨਾਲ ਇਹਨੂੰ ਵਿੱਚ ਨਹੀਂ ਸੀ ਲਿਆ ਜਾ ਰਿਹਾ, ਓਪੀਨੀਅਨ ਲੈਟਰ ਨੂੰ ਇਗਨੋਰ ਕੀਤਾ ਜਾ ਰਿਹਾ ਸੀਗਾ। ਸੋ ਇਸ ਕਰਕੇ ਵੀ ਜਿਹੜਾ ਇਹ ਵੱਡਾ ਰੀਜ਼ਨ ਸੀਗਾ ਕਿ ਇਹ ਜਿਹੜਾ ਓਪੀਨੀਅਨ ਲੈਟਰ ਆਫ ਓਪੀਨੀਅਨ ਹੈਗਾ ਇਹਨੂੰ ਵਿਦਡਰਾਅ ਕਰਨ ਦਾ ਇਹ ਵੀ ਵੱਡਾ ਇੱਕ ਰੀਜ਼ਨ ਹੈਗਾ। ਉਹਦੇ ਵਾਸਤੇ ਇਹ ਦੇਖਣ ਦੀ ਆ ਕਿ ਉਹਦੇ 'ਚ ਦੋ ਕੰਡੀਸ਼ਨਾਂ ਹੈਗੀਆਂ, ਜੇ ਤਾਂ ਉਹਨਾਂ ਨੂੰ ਆਪਣੀ ਡਿਊਟੀਜ਼ ਤੋਂ ਰਿਲੀਵ ਕੀਤਾ ਗਿਆ ਆ ਔਰ ਡਿਊਟੀਜ਼ ਆਪਣੀਆਂ ਨਹੀਂ ਕਰ ਰਹੇ ਹੈਗੇ, ਸੋ ਉਹ ਇੱਕ ਰੀਜ਼ਨ ਹੈਗਾ। ਉਸ ਤੋਂ ਬਾਅਦ ਜਿਹੜਾ ਸੈਕਿੰਡ ਹੈਗਾ ਕਿ ਜੇ ਉਹ ਕਿਸੇ ਵੇਲੇ ਸਲੀਪਰ ਬਰਥ ਦੇ ਵਿੱਚ ਡਰਾਈਵਰ ਹੈਗਾ ਆ ਔਰ ਸਟਿਲ ਔਨ ਕਾਲ ਹੈਗਾ ਆ ਜਾਂ ਸਟਿਲ ਉਹ ਪੇਪਰ ਵਰਕ ਕਰ ਰਿਹਾ ਹੈਗਾ, ਅਤੇ ਕੀ ਉਹਨੂੰ ਉਹ ਗਿਣਿਆ ਜਾਊਗਾ ਕਿ ਉਹਦੇ ਜਿਹੜੇ ਪੇਡ ਹੈਗਾ ਜਾਂ ਪੇ ਕਰ ਸਕਦੇ ਹਾਂ ਜਾਂ ਪੇ ਕਰਨਾ ਚਾਹੀਦਾ ਉਹਨੂੰ। ਸੋ ਇਹਦੇ ਵਿੱਚ ਕਾਫੀ ਜਿਹੜਾ ਕਨਫਿਊਜ਼ਨ ਹੈਗਾ ਸੀਗਾ, ਕਲੈਰਿਟੀ ਨਹੀਂ ਸੀ ਹੈਗੀ, ਇਸ ਕਰਕੇ ਵੀ ਇਸ ਜਿਹੜੇ ਲੈਟਰ ਆਫ ਓਪੀਨੀਅਨ ਆ ਉਹਨਾਂ ਨੂੰ ਵਿਦਡਰਾਅ ਕੀਤਾ ਗਿਆ ਆ। ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਓਪੀਨੀਅਨ ਲੈਟਰ ਜਿਹੜੇ ਇਸ਼ੂ ਕੀਤੇ ਗਏ ਸੀਗੇ ਇਹ WHD ਵੱਲੋਂ ਇਹ ਕਿਹਾ ਗਿਆ ਕਿ ਇਹ ਅਨਨੈਸੈਸਰੀਲੀ ਬਰਡਨ ਹੈਗਾ ਇੰਪਲੋਇਰਸ ਦੇ ਉੱਤੇ, ਸੋ ਇਹ ਵੀ ਇੱਕ ਰੀਜ਼ਨ ਹੈਗਾ ਕਿ ਉਹਨੂੰ ਜਿਹੜਾ ਆ ਵਿਦਡਰਾਅ ਕੀਤਾ ਗਿਆ। ਇਹਦੇ ਕਰਕੇ ਕਾਫੀ ਜਿਹੜੇ ਇਸ ਵੇਲੇ ਲਿਟੀਗੇਸ਼ਨ ਜਿਹੜੇ ਔਨਗੋਇੰਗ ਹੈਗੇ ਇਹ ਵੀ ਇੱਕ ਰੀਜ਼ਨ ਹੈਗਾ ਕਿ ਲਿਟੀਗੇਸ਼ਨ ਬਹੁਤ ਹੈਗੇ ਆ ਕੰਪਨਸੇਸ਼ਨ ਇਨ ਦਾ ਸਲੀਪਰ ਬਰਥ ਟਾਈਮ ਦੇ ਲਈ। ਸੋ ਉਹ ਵੀ ਜਿਹੜੇ ਆ ਕਾਫੀ ਕੇਸਿਸ ਚੱਲ ਰਹੇ ਹੈਗੇ, ਕਾਫੀ ਲਿਟੀਗੇਸ਼ਨ ਚੱਲ ਰਹੀਆਂ ਹੈਗੀਆਂ, ਕਈਆਂ ਦੇ ਵਿੱਚ ਜਿਹੜੇ ਆ ਕੈਰੀਅਰਸ ਵਿਨ ਕੀਤੇ ਆ, ਕਈਆਂ ਦੇ ਵਿੱਚ ਜਿਹੜੇ ਆ ਡਰਾਈਵਰਸ ਵਿਨ ਕੀਤੇ ਆ। ਇਸ ਤੋਂ ਅਗਲਾ ਜਿਹੜਾ ਇੱਕ ਸਿਗਨੀਫਿਕੈਂਟ ਜਿਹੜਾ ਲੈਟਰ ਹੈਗਾ ਆ ਉਹ ਜਿਹੜਾ ਵਿਦਡਰਾਅ ਕੀਤਾ ਆ DOL ਨੇ, ਜਿਹੜਾ ਕਲਾਸੀਫਿਕੇਸ਼ਨ ਆਫ ਵਰਕਰ ਆਈਦਰ ਇੰਪਲੋਈ ਔਰ ਇੰਡੀਪੈਂਡੈਂਟ ਕੰਟਰੈਕਟਰ, ਇਹ ਜਿਹੜਾ ਰੂਲ ਹੈਗਾ ਇਹ ਜਿਹੜਾ ਇਸ ਵੇਲੇ ਆ ਵਿਦਡਰਾਅ ਕੀਤਾ ਗਿਆ ਹੈਗਾ, ਲੈਟਰ ਆਫ ਇੰਟੈਂਟ ਜਿਹੜਾ ਹੈਗਾ ਸੀਗਾ ਲੈਟਰ ਆਫ ਓਪੀਨੀਅਨ ਆ ਉਹ ਵਿਦਡਰਾਅ ਕੀਤਾ ਗਿਆ ਹੈ, ਕਿਉਂਕਿ ਜਿਹੜਾ ਇੰਟਾਈਟਲਡ ਇੰਡੀਪੈਂਡੈਂਟ ਕੰਟਰੈਕਟਰ ਸਟੇਟਸ ਹੈਗਾ ਅੰਡਰ ਦਾ ਫੇਅਰ ਲੇਬਰ ਸਟੈਂਡਰਡ ਸਟੈਂਡਰਡ ਐਕਟ ਉਹ ਜਿਹੜਾ ਵਾਈਡਲੀ ਐਕਸਪੈਕਟਡ ਹੈਗਾ ਕਿ ਉੱਧਰ ਨੂੰ ਇਹਦਾ ਝੁਕਾਅ ਹੋਏਗਾ। ਜਿਹੜਾ ਕਿ ਇਹ ਰੂਲ ਜਨਵਰੀ ਦੇ ਵਿੱਚ ਅਨਾਊਂਸ ਕੀਤਾ ਗਿਆ ਸੀਗਾ ਅਤੇ ਅਰਲੀ ਮਾਰਚ ਦੇ ਵਿੱਚ ਇਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਕਰਨੀ ਸੀਗੀ। ਸੋ ਇਸ ਜਿਹੜਾ ਲੈਟਰ ਹੈਗਾ ਉਹਨੂੰ ਵੀ ਵਿਦਡਰਾਅ ਕਰ ਲਿਆ ਗਿਆ। ਸੋ ਤਾਂ ਕਿ ਇਹ ਵੀ ਜਿਹੜਾ ਰੂਲ ਹੈਗਾ ਇਸ ਵੇਲੇ ਹੋਲਡ 'ਤੇ ਚਲਾ ਗਿਆ ਹੈਗਾ ਜਾਂ ਇਹਦੇ ਉੱਤੇ ਹੋਰ ਜਿਹੜਾ ਕੰਮ ਹੈਗਾ ਉਹ ਹੋਣ ਦੀ ਆਸ ਹੈਗੀ ਆ। ਇੱਕ ਇਸੇ ਹੀ ਕਾਨੂੰਨ ਦੇ ਤਹਿਤ ਜਿਹੜਾ ਦੂਸਰਾ ਡਬਲਿਊ ਐੱਚ ਡੀ ਵੱਲੋਂ ਦੂਸਰਾ ਲੈਟਰ ਆਫ ਓਪੀਨੀਅਨ ਜਿਹੜਾ ਆ ਉਹ ਵਿਦਡਰਾਅ ਕੀਤਾ ਗਿਆ ਆ, ਜਿਹਦੇ ਵਿੱਚ ਕਿ ਜਿਹਨੂੰ ਕਿ ਏਜੰਸੀ ਨੂੰ ਕਾਲ ਕੀਤਾ ਗਿਆ ਵਰਚੁਅਲ ਮਾਰਕੀਟ ਪਲੇਸ ਜਾਂ ਵੈਦਰ ਸਰਵਿਸ ਪ੍ਰੋਵਾਈਡਰ, ਅਤੇ ਕਿ ਉਹਦੇ ਤਹਿਤ ਕੰਪਨੀ ਤਾਂ ਜਿਹੜਾ ਇੰਪਲੋਈ ਹੈਗਾ ਉਹ ਕੰਟਰੈਕਟਰ ਹੈਗਾ ਜਾਂ ਕਿ ਉਹ ਇੰਪਲੋਈ ਹੈਗਾ। ਇਹ ਓਪੀਨੀਅਨ ਲੈਟਰ ਜਿਹੜਾ 2019 ਦੇ ਵਿੱਚ ਇਹਨੂੰ ਲਾਗੂ ਕਰਨ ਦੀ ਗੱਲ ਇਹਨੂੰ ਲਿਆਂਦਾ ਗਿਆ ਸੀਗਾ, ਜਿਹੜਾ ਦਿੱਤਾ ਗਿਆ ਸੀਗਾ, ਅਤੇ 6 ਫੰਕਸ਼ਨ ਟੈਸਟ ਦਿੱਤਾ ਗਿਆ ਸੀਗਾ ਜਿਹਦੇ ਤਹਿਤ ਕਿ ਇੱਕ ਇੰਪਲੋਈ ਜਾਂ ਇੱਕ ਇੰਡੀਪੈਂਡੈਂਟ ਕੰਟਰੈਕਟਰ ਦੇ ਵਿੱਚ ਜਿਹੜਾ ਆ ਉਹਦਾ ਫਰਕ ਜਿਹੜਾ ਆ ਕਿ ਉਹਦੇ ਪਤਾ ਕੀਤਾ ਜਾਣਾ ਸੀਗਾ ਕਿ ਇਹ ਇੰਪਲੋਈ ਆ ਜਾਂ ਇੰਡੀਪੈਂਡੈਂਟ ਕੰਟਰੈਕਟਰ ਆ। ਸੋ ਉਹਦੇ ਲਈ ਜਿਹੜਾ ਆ ਉਹ ਵੀ ਲੈਟਰ ਜਿਹੜਾ ਆ ਲੈਟਰ ਆਫ ਓਪੀਨੀਅਨ, ਕਿਉਂਕਿ ਅਜੇ ਇਹਦਾ ਕਮੈਂਟ ਸਟੇਟਸ ਜਿਹੜਾ ਆ ਉਹ ਪੀਰੀਅਡ ਦੇ ਵਿੱਚ ਚੱਲ ਰਿਹਾ ਸੀਗਾ ਰੀਲਾਂਚ ਕਰਨ ਵਾਲਾ ਆ। ਸੋ ਇਸ ਕਰਕੇ ਇਹ ਵੀ ਜਿਹੜਾ ਲੈਟਰ ਹੈਗਾ ਲੈਟਰ ਆਫ ਇੰਟੈਂਟ ਜਾਂ ਤੁਸੀਂ ਕਹਿ ਲਓ ਜੀ ਓਪੀਨੀਅਨ ਲੈਟਰ, ਇਹ ਵੀ ਬਾਈਡਨ ਪ੍ਰਸ਼ਾਸਨ ਵੱਲੋਂ ਜਿਹੜਾ ਆ ਇਹ ਵਿਦਡਰਾਅ ਕਰ ਲਿਆ ਗਿਆ। ਸੋ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈਗਾ ਜਿਹੜਾ ਕਿ ਆਪਾਂ ਇਹਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਅੱਜ, ਕਿ ਜਿਹੜੇ ਆਵਰਸ ਆਫ ਸਰਵਿਸ ਦੇ ਜਿਹੜੀਆਂ ਚੇਂਜਸ ਲਿਆਂਦੀਆਂ ਗਈਆਂ ਸੀ ਪਿਛਲੇ ਸਾਲ, ਕੀ ਉਹ ਆਵਰਸ ਆਫ ਸਰਵਿਸ ਦੀਆਂ ਚੇਂਜਸ ਜਿਹੜੀਆਂ ਉਹ ਰੋਲ ਬੈਕ ਕਰਨ ਦਾ ਕਵਾਇਤ ਜਾਂ ਉਹਦਾ ਇੱਕ ਸਟੈਪ ਬੈਕ ਲੈਣ ਦਾ ਸ਼ੁਰੂ ਕਰ ਚੁੱਕੇ ਆ, ਉਹਨੂੰ ਰੋਲ ਬੈਕ ਕਰਨ ਨੂੰ ਸ਼ੁਰੂ ਹੋ ਚੁੱਕਾ ਆ। ਸੋ ਇਹ ਬਾਈਡਨ ਪ੍ਰਸ਼ਾਸਨ ਦੇ ਵਿੱਚ ਜਿਹੜਾ ਆ ਇਹ ਇੱਕ ਬੜਾ ਇੰਪੋਰਟੈਂਟ ਚੀਜ਼ ਆ ਰਹੀ ਹੈ, ਕਿਉਂਕਿ ਜਿਹੜੀ ਡਿਪਾਰਟਮੈਂਟ ਹੈਗੀ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਾਂ FMCSA ਸਾਰਿਆਂ ਦੇ ਨਵੇਂ ਇਸ ਵੇਲੇ ਜਿਹੜੇ ਸੈਕਟਰੀਜ਼ ਹੈਗੇ ਆ, ਨਵਾਂ ਪ੍ਰਸ਼ਾਸਨ ਸਾਰਾ ਆ ਰਿਹਾ ਹੈਗਾ। ਸੋ ਇੱਥੇ ਆਪਾਂ ਗੱਲ ਕਰਾਂਗੇ ਕਿ ਪਹਿਲਾ ਸਟੈਪ ਲੈ ਲਿਆ ਗਿਆ ਕਿ ਆਵਰਸ ਆਫ ਸਰਵਿਸ ਨੂੰ ਰੋਲ ਬੈਕ ਕਰਨ ਦਾ। ਸੋ ਜਿਹੜੇ FMCSA ਨੂੰ ਕਈ ਸੇਫਟੀ ਗਰੁੱਪਸ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਆਵਰਸ ਆਫ ਸਰਵਿਸ ਦਾ ਲੋਸੂਟ ਹੈਗਾ ਚੱਲ ਰਿਹਾ ਹੈਗਾ। ਸੋ FMCSA ਨੇ ਇਹ ਕਿਹਾ ਹੈਗਾ ਕਿ ਉਸ ਆਵਰਸ ਜਿਹੜਾ ਆਵਰਸ ਆਫ ਸਰਵਿਸ ਦਾ ਲੋਸੂਟ ਹੈਗਾ ਆ ਉਹਨੂੰ ਸਸਪੈਂਡ ਕੀਤਾ ਜਾਵੇ, ਤਾਂ ਕਿ ਜਿਹੜਾ FMCSA ਹੈਗਾ ਆ ਉਹਨੂੰ ਇਹ ਮਜਬੂਰ ਨਾ ਕੀਤਾ ਜਾਵੇ ਕਿ ਉਹ ਜਿਹੜੀ ਇਹ ਆਵਰਸ ਆਫ ਸਰਵਿਸ ਆ ਇਹਨੂੰ ਰੋਲ ਬੈਕ ਕਰੇ, ਕਿਉਂਕਿ ਜਿਵੇਂ ਕਿ ਨਵਾਂ ਪ੍ਰਸ਼ਾਸਨ ਆ ਚੁੱਕਾ ਆ ਉਹਦੇ ਵਿੱਚ FMCSA ਦੇ DOT ਦੇ ਜਿਹੜੇ ਸੈਕਟਰੀ ਹੈਗੇ ਆ ਉਹ ਨਵੇਂ ਆ ਚੁੱਕੇ ਆ ਔਰ ਉਹਨਾਂ ਨੂੰ ਟਾਈਮ ਚਾਹੀਦਾ ਹੈਗਾ, ਐਟਲੀਸਟ ਉਹਨਾਂ ਨੇ 60 ਦਿਨ ਦਾ ਟਾਈਮ ਮੰਗਿਆ ਹੈਗਾ ਟੂ ਸੀ ਕਿ ਸਾਰੀ ਸਿਚੁਏਸ਼ਨ ਕਿਵੇਂ ਦੀ ਹੈਗੀ ਆ, ਕੀ ਚੀਜ਼ ਕਿੱਥੇ ਪਈ ਹੈਗੀ ਆ ਔਰ ਕਿੱਦਾਂ ਕੰਮ ਕਰੇਗੀ। ਸੋ ਇਹ ਚੀਜ਼ ਜਿਹੜੀ ਆ ਇਹ ਇਸ ਵੇਲੇ ਜਿਹੜੀ FMCSA ਨੇ ਇਸ ਕਰਕੇ ਜਿਹੜਾ ਲੋਸੂਟ ਆ, ਲੋਸੂਟ ਦੇ ਬਾਰੇ ਗੱਲ ਕਰੀਏ ਕਿ 4 ਪਟੀਸ਼ਨਰ ਹੈਗੇ ਆ ਜਿਨ੍ਹਾਂ ਨੇ ਲੋਸੂਟ ਫਾਇਲ ਕੀਤਾ ਸੀਗਾ ਥੋੜ੍ਹੇ ਜਿਹੇ ਹਫ਼ਤੇ ਪਹਿਲਾਂ ਹੀ, ਜਦੋਂ ਸਪਟੈਂਬਰ 1929 ਨੂੰ ਪਿਛਲੇ ਸਾਲ 2019 ਦੇ ਵਿੱਚ ਇਹ ਜਿਹੜਾ ਲਾਅ ਆਪਣਾ ਆਵਰਸ ਆਫ ਸਰਵਿਸ ਚੇਂਜਸ ਜਿਹੜੀਆਂ ਇਹ ਲਾਗੂ ਹੋਈਆਂ ਸੀਗੀਆਂ, ਉਦੋਂ ਇਹ ਥੋੜ੍ਹੇ ਇੱਕ ਵੀਕ ਪਹਿਲਾਂ ਇਹ ਲੋਸੂਟ ਜਿਹੜਾ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ ਅਲੋਂਗ ਵਿਦ ਸੇਫਟੀ ਗਰੁੱਪ ਐਡਵੋਕੇਟਸ ਫਾਰ ਹਾਈਵੇ ਆਟੋ ਸੇਫਟੀ ਸਿਟੀਜ਼ਨ ਫਾਰ ਰਿਲਾਇਬਲ ਐਂਡ ਸੇਫ ਹਾਈਵੇ ਐਂਡ ਪੇਰੈਂਟਸ ਅਗੇਨ ਟਾਇਰਡ ਟਰੱਕਰਸ, ਇਹਨਾਂ ਵੱਲੋਂ ਇਹ ਜਿਹੜਾ ਲੋਸੂਟ ਕੀਤਾ ਗਿਆ ਸੀ, ਜਿਹਦੇ ਵਿੱਚ ਕਿ ਇਹਨਾਂ ਨੇ ਕੋਰਟ ਨੂੰ ਇਹ ਆਗ੍ਰਹਿ ਕੀਤਾ ਸੀ, ਕੋਰਟ ਨੂੰ ਇਹ ਜ਼ੋਰ ਦੇ ਕੇ ਕਿਹਾ ਸੀਗਾ ਕਿ ਇਹ ਲਾਅ ਜਿਹੜਾ ਇਹ ਰੋਲ ਬੈਕ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਲਾਅ ਜਿਹੜਾ ਨਵੀਆਂ ਚੇਂਜਸ ਆਈਆਂ ਆਵਰਸ ਆਫ ਸਰਵਿਸ ਦੇ ਵਿੱਚ ਇਹਦੇ ਨਾਲ ਜਿਹੜੀ ਆ ਡਰਾਈਵਰ ਦੀ ਜਿਹੜੀ ਫਟੀਗ ਆ ਉਹ ਵਧੂਗੀ ਅਤੇ ਸੇਫਟੀ ਜਿਹੜੀ ਆ ਘਟੂਗੀ। ਸੋ ਇਹ ਜਿਹੜੀਆਂ 4 ਪਟੀਸ਼ਨਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਿਹੜਾ ਇਹ ਜਿਹੜਾ ਲੋਸੂਟ ਕੀਤਾ ਗਿਆ ਸੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਤਿਆਗਣ ਦੀ ਜਾਂ ਇਹਨੂੰ ਖਤਮ ਕਰਨ ਦੀ ਗੱਲ ਕੀਤੀ ਸੀ, ਇਹਨੂੰ ਰੋਲ ਬੈਕ ਕਰਨ ਦੀ ਗੱਲ ਕੀਤੀ ਸੀਗੀ। ਹੁਣ ਇਹ ਅਜ਼ਿਊਮ ਕਰਕੇ ਚੱਲੀਏ ਕਿ ਜੇ ਅਗਲੇ 2 ਮਹੀਨਿਆਂ ਦੇ ਵਿੱਚ ਕੋਰਟ ਇਸ ਕਰਕੇ ਜਿਹੜਾ FMCSA ਆ ਉਹਨੇ ਕੋਰਟ ਨੂੰ ਇਹ ਕਿਹਾ ਹੈਗਾ ਕਿ ਤੁਸੀਂ ਇਹਦੇ ਉੱਤੇ ਅਜੇ ਇਹਨੂੰ ਸਸਪੈਂਡ ਕਰ ਦਿਓ, ਇਸ ਲੋਸੂਟ ਦੇ ਉੱਤੇ ਗੱਲ ਨਾ ਕਰੋ, ਕਿਉਂਕਿ ਸਾਨੂੰ ਅਜੇ ਟਾਈਮ ਚਾਹੀਦਾ ਹੈਗਾ। ਜਿਹੜੇ FMCSA ਦੇ ਐਕਟਿੰਗ ਐਡਮਿਨਿਸਟ੍ਰੇਟਰ ਹੈਗੇ ਮੀਰਾ ਜੋਸ਼ੀ ਅਤੇ ਜਿਹੜੇ DOT ਦੇ ਸੈਕਟਰੀ ਹੈਗੇ ਆ ਪੀਟ, ਉਹਨਾਂ ਨੂੰ ਅਜੇ ਪਤਾ ਨਹੀਂ ਹੈਗਾ ਕਿ ਇਹ ਲੋਸੂਟ ਕਿਵੇਂ ਆ, ਕਿੱਧਰ ਨੂੰ ਜਾਣਾ ਹੈਗਾ। FMCSA ਅਜੇ ਡਿਫੈਂਡ ਕਰਨ ਦੀ ਪੋਜੀਸ਼ਨ 'ਚ ਨਹੀਂ ਹੈਗਾ। ਅਤੇ ਹੋ ਸਕਦਾ ਕਿ ਐੱਫ ਐੱਮ ਸੀ ਐੱਸ ਏ ਜਿੱਦਾਂ ਦਾ ਜਿਹੜਾ ਜਿਹੜੇ ਡੀ ਓ ਟੀ ਦੇ ਸੈਕਟਰੀ ਹੈਗੇ ਆ ਪੀਟ, ਉਹਨਾਂ ਦੇ ਵੱਲੋਂ ਜੋ ਵੀ ਜਦੋਂ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਹੋਈ ਸੀ ਉਹਦੇ ਵਿੱਚ ਜੋ ਵੀ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਸੀ, ਉਹ ਤੋਂ ਕਾਫ਼ੀ ਹੱਦ ਤੱਕ ਇਹ ਲੱਗਦਾ ਸੀਗਾ ਕਿ ਸ਼ਾਇਦ ਹੋ ਸਕਦਾ ਐੱਫ ਐੱਮ ਸੀ ਐੱਸ ਏ ਖੁਦ ਹੀ ਜਿਹੜੀ ਆ ਇਹ ਲਾਸੂਟ ਨੂੰ ਡਿਫੈਂਡ ਨਾ ਕਰੇ, ਪਰ ਇਹਦੇ ਜਗ੍ਹਾ ਦੇ ਉੱਤੇ ਇੱਕ ਨਵੀਂ ਪਟੀਸ਼ਨ ਪਾ ਦੇਵੇ ਜਿਹਦੇ 'ਚ ਪਟੀਸ਼ਨ ਜਿਹੜੀ ਐੱਫ ਐੱਮ ਸੀ ਐੱਸ ਏ ਵੱਲੋਂ ਪਾਈ ਜਾਊਗੀ ਉਹ ਇਵੈਂਚੁਅਲੀ ਇਸ ਕਰੰਟ ਜਿਹੜਾ ਰੂਲ ਹੈਗਾ ਉਹਨੂੰ ਰੋਲ ਬੈਕ ਕਰ ਦੂਗੀ। ਸੋ ਇਹ ਕਿਆਸ ਰਾਈਆਂ ਵੀ ਲਾਈਆਂ ਜਾ ਰਹੀਆਂ ਕਿਉਂਕਿ ਬੇਸਡ ਔਨ ਜਿੰਨੇ ਵੀ ਉੱਥੇ ਉਹਨਾਂ ਦੇ ਜਦੋਂ ਪੀਟ ਜਿਹੜੇ ਡੀ ਓ ਟੀ ਦੇ ਨਵੇਂ ਸੈਕਟਰੀ ਹੈਗੇ ਆ ਉਹਨਾਂ ਦੇ ਜਵਾਬਾਂ ਤੋਂ ਜਿਹੜੇ ਕਿ ਉਹਨਾਂ ਨੇ ਜਵਾਬ ਦਿੱਤੇ ਸੀਗੇ ਉਦੋਂ ਜਦੋਂ ਉਹਨਾਂ ਦੀ ਕਨਫਰਮੇਸ਼ਨ ਹੀਅਰਿੰਗ ਚੱਲ ਰਹੀ ਸੀਗੀ, ਅਤੇ ਉਹਨਾਂ ਜਵਾਬਾਂ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਕਿ ਸ਼ਾਇਦ ਹੋ ਸਕਦਾ ਉਹਨਾਂ ਦਾ ਝੁਕਾਅ ਇਸ ਪਾਸੇ ਵੱਲ ਹੋਵੇ ਕਿ ਉਹ ਇਹ ਜਿਹੜੇ ਲਾਜ਼ ਹੈਗੇ ਆ ਇਹਨਾਂ ਨੂੰ ਰੋਲ ਬੈਕ ਕਰ ਦੇਣ। ਮੇਜਰ ਟਰੱਕਿੰਗ ਗਰੁੱਪਸ ਜਿਹੜੇ ਸੀਗੇ ਜਿਨ੍ਹਾਂ ਨੇ ਇਸ ਸਾਰੇ ਜਿਹੜਾ ਰੂਲ ਮੇਕਿੰਗ ਸੀਗਾ ਇਸ ਪ੍ਰੋਸੈਸ ਦੇ ਵਿੱਚ ਸਾਰੇ ਦੇ ਵਿੱਚ ਜਿਹਨਾਂ ਦੇ ਵਿੱਚ ਹਿੱਸਾ ਲਿਆ ਸੀਗਾ ਉਹ ਸਾਰੇ ਜਿਹੜੇ ਮੇਜਰ ਟਰੱਕਿੰਗ ਗਰੁੱਪਸ ਹੈਗੇ ਆ ਸਾਰੀਆਂ ਐਸੋਸੀਏਸ਼ਨਸ ਹੈਗੀਆਂ ਉਹ ਇਸ ਵੇਲੇ ਬੜੇ ਧਿਆਨ ਦੇ ਨਾਲ ਇਹ ਦੇਖ ਰਹੀਆਂ ਹੈਗੀਆਂ ਔਰ ਅਰਦਾਸ ਕਰਦੀਆਂ ਕਿ ਇਹ ਜਿਹੜੇ ਰੂਲਸ ਹੈਗੇ ਆ ਇਹ ਨਵੀਂ ਐਡਮਿਨਿਸਟ੍ਰੇਸ਼ਨ ਵੱਲੋਂ ਚੇਂਜ ਨਾ ਕੀਤੇ ਜਾਣ ਕਿਉਂਕਿ ਇਹ ਕਾਫ਼ੀ ਜਿਹੜੀ ਆ ਜਿਹੜੀ ਡਰਾਈਵਰਸ ਨੂੰ ਹੈਗੀ ਆ ਉਹਨਾਂ ਨੂੰ ਥੋੜ੍ਹੀ ਜਿਹੀ ਲੀਨੀਅੰਸੀ ਮਿਲ ਜਾਂਦੀ ਆ। ਇਸ ਤੋਂ ਅੱਗੇ ਆਪਾਂ ਚੱਲਾਂਗੇ ਕਿ ਡੀ ਐੱਮ ਬੀ ਜਿਹੜੀ ਕੈਲੀਫੋਰਨੀਆ ਡੀ ਐੱਮ ਬੀ ਹੈਗੀ ਉਹਨਾਂ ਨੇ ਵਾਰਨਿੰਗ ਦਿੱਤੀ ਹੈਗੀ ਆ ਕਿ ਜਿਹੜੇ ਉਹਨਾਂ ਦੇ ਕੋਈ ਐਡਰੈਸ ਵੇਰੀਫਿਕੇਸ਼ਨ ਕੰਟਰੈਕਟਰ ਹੈਗੇ ਆ ਏ ਐੱਫ ਟੀ ਐੱਸ ਉਹਨਾਂ ਨੂੰ ਰੈਨਸਮਵੇਅਰ ਅਟੈਕ ਜਿਹੜਾ ਆ ਉਹ ਫਰਵਰੀ ਦੇ ਵਿੱਚ ਉਹਨਾਂ 'ਤੇ ਹੋਇਆ ਹੈਗਾ। ਸੋ ਇਹ ਜਿਹੜੇ ਐਡਰੈਸ ਵੇਰੀਫਿਕੇਸ਼ਨ ਵਾਲੇ ਬੰਦੇ ਹੈਗੇ ਆ ਇਹਨਾਂ ਦੇ ਕੋਲ ਪਰਸਨਲ ਅਤੇ ਕਮਰਸ਼ਲ ਵਹੀਕਲ ਰਜਿਸਟ੍ਰੇਸ਼ਨ ਦੇ ਐਡਰੈਸਿਸ ਅਤੇ ਹੋਰ ਕਈ ਕੁਛ ਜਿਹੜਾ ਇਹਨਾਂ ਦੇ ਕੋਲ ਸੀਗਾ। ਇਹ ਸਿਆਟਲ ਬੇਸਡ ਕੰਪਨੀ ਹੈਗੀ ਆ ਆਟੋਮੈਟਿਕ ਫੰਡ ਟ੍ਰਾਂਸਫਰ ਸਰਵਿਸਿਸ। ਇਹਨਾਂ ਨੂੰ 2019 ਤੋਂ ਕ੍ਰੋਸ ਰੈਫਰੈਂਸ ਜਿਹੜੇ ਆਪਣੇ ਐਡਰੈਸ ਹੈਗੇ ਆ ਯੂ ਐੱਸ ਪੋਸਟਲ ਸਰਵਿਸ ਅਤੇ ਨੈਸ਼ਨਲ ਡਾਟਾਬੇਸ ਅਤੇ ਵਹੀਕਲ ਰਿਨਿਊਅਲ ਨੋਟਿਸਿਸ ਇਹਨਾਂ ਦਾ ਜਿਹੜਾ ਕੱਚਾ ਚਿੱਠਾ ਇਹਨਾਂ ਦੇ ਕੋਲ ਹੁੰਦਾ ਆ। ਡੀ ਐੱਮ ਬੀ ਨੇ ਇਹ ਕਿਹਾ ਹੈਗਾ ਕਿ ਏ ਐੱਫ ਟੀ ਐੱਸ ਜਿਹੜੀ ਹੈਗੀ ਆ ਉਹਨਾਂ ਦੇ ਕੋਲ ਪਿਛਲੇ 20 ਮਹੀਨਿਆਂ ਦਾ ਕੈਲੀਫੋਰਨੀਆ ਦੇ ਜਿਹੜੇ ਵਹੀਕਲ ਰਜਿਸਟ੍ਰੇਸ਼ਨ ਹੈਗੇ ਆ ਉਹਨਾਂ ਦੇ ਨਾਂ ਐਡਰੈਸ ਲਾਇਸੈਂਸ ਪਲੇਟ ਅਤੇ ਵਹੀਕਲ ਆਈਡੈਂਟੀਫਿਕੇਸ਼ਨ ਨੰਬਰ ਜਿਹੜੇ ਆ ਉਹ ਹੈਗੇ ਆ ਉਸ ਕੰਪਨੀ ਦੇ ਕੋਲ। ਹਾਊਐਵਰ ਏ ਐੱਫ ਟੀ ਐੱਸ ਹੈਗੀ ਆ ਉਹਨਾਂ ਦੇ ਕੋਲ ਕਸਟਮਰ ਦਾ ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ, ਵੋਟਰ ਰਜਿਸਟ੍ਰੇਸ਼ਨ ਅਤੇ ਇਮੀਗ੍ਰੇਸ਼ਨ ਸਟੇਟਸ ਜਿਹੜਾ ਉਹ ਨਹੀਂ ਹੈਗਾ। ਸੋ ਕਾਫ਼ੀ ਹੱਦ ਤੱਕ ਜਿਹੜਾ ਕਹਿ ਸਕਦੇ ਹਾਂ ਕਿ ਕਿਉਂਕਿ ਸੋਸ਼ਲ ਸਿਕਿਉਰਿਟੀ ਨੰਬਰ, ਡੇਟ ਆਫ ਬਰਥ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਜਦੋਂ ਸਾਹਮਣੇ ਆਉਂਦੀਆਂ ਜਾਂ ਇਮੀਗ੍ਰੇਸ਼ਨ ਸਟੇਟਸ ਜਿਹੜਾ ਲੀਕ ਹੋ ਜਾਵੇ ਅਤੇ ਉਹ ਕਾਫ਼ੀ ਪ੍ਰੋਬਲਮ ਦਾ ਕਾਰਨ ਬਣ ਸਕਦਾ। ਪਰ ਡੀ ਐੱਮ ਬੀ ਇਸ ਗੱਲ 'ਤੇ ਖੜ੍ਹੀ ਆ ਕਿ ਸਾਡਾ ਜਿਹੜਾ ਸਿਸਟਮ ਹੈਗਾ ਉਹ ਕੰਪਰੋਮਾਈਜ਼ ਨਹੀਂ ਹੋਇਆ। ਸੋ ਡੀ ਐੱਮ ਬੀ ਨੇ ਆਪਣਾ ਸਿਸਟਮ ਜਿਹੜਾ ਸਿਕਿਓਰ ਰੱਖਿਆ ਹੈਗਾ, ਉਹ ਉਹਨਾਂ ਦਾ ਸਿਸਟਮ ਸਿਕਿਓਰ ਹੈਗਾ। ਜਿਹੜੇ ਆਊਟਸਾਈਡ ਜਿਹੜੇ ਉਹਨਾਂ ਦੇ ਵੈਂਡਰ ਹੈਗੇ ਆ ਉਹਨਾਂ ਦੇ ਲਈ ਰੈਨਸਮਵੇਅਰ ਜਿਹੜਾ ਫਰਵਰੀ ਦੇ ਵਿੱਚ ਅਟੈਕ ਹੋਇਆ ਹੈਗਾ। ਸੋ ਜਿਹੜੀ ਕਾਫ਼ੀ ਪਿਛਲੇ 20 ਮਹੀਨਿਆਂ ਦੀ ਇਨਫੋਰਮੇਸ਼ਨ ਹੈਗੀ ਆ ਉਹ ਇਸ ਕੰਪਨੀ ਦੀ ਸ਼ਾਇਦ ਹੋ ਸਕਦਾ ਲੀਕ ਹੋ ਗਈ ਹੋਵੇ। ਅਤੇ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੇ ਕਾਫ਼ੀ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਲਾਅ ਮੇਕਰ ਜਿਹੜੇ ਹੈਗੇ ਆ ਉਹ ਇੱਕ ਨਵੇਂ ਲਾਅਜ਼ ਦੇ ਬਾਰੇ 'ਚ ਧਿਆਨ ਦੇਣ ਜਾ ਰਹੇ ਆ ਜਿਹੜੇ ਕਿ ਲੈਫਟ ਲੇਨ ਦੇ ਵਿੱਚ ਟਰੈਵਲ ਕਰਨ ਦੇ ਉੱਤੇ ਪਾਬੰਦੀਆਂ ਲੱਗਣਗੀਆਂ ਜਾਂ ਲੈਫਟ ਲੇਨ ਦੇ ਵਿੱਚ ਟਰੈਵਲ ਕਰਨ ਦੇ ਉੱਤੇ ਅਸਰ ਪਏਗਾ। ਜਿਹੜਾ ਕਿ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਟਰੈਕਿੰਗ ਵਾਲਿਆਂ ਨੂੰ ਖਾਸ ਕਰਕੇ ਇਸ ਚੀਜ਼ ਦੇ ਬਾਰੇ 'ਚ ਪਤਾ ਹੋਊਗਾ ਕਿ ਲੈਫਟ ਲੇਨ ਦੇ ਵਿੱਚ ਟਰੈਵਲ ਕਰਨਾ ਜਿਹੜਾ ਆ ਉਹ ਕਈ ਸਟੇਟਾਂ ਦੇ ਵਿੱਚ ਬੈਨ ਹੈਗਾ ਅਤੇ ਕਈ ਸਟੇਟਾਂ ਦੇ ਵਿੱਚ ਜਿਹੜਾ ਆ ਉਹਦੇ ਉੱਤੇ ਨਹੀਂ ਇੰਨਾ ਖਾਸ ਜਿਹੜਾ ਗੱਲ ਕੀਤੀ ਜਾਂਦੀ। ਸੋ ਆਪਾਂ ਕੁਛ ਕੁ ਸਟੇਟਾਂ ਦੇ ਬਾਰੇ 'ਚ ਗੱਲ ਕਰਾਂਗੇ ਜਿੱਥੇ ਸਿਗਨੀਫਿਕੈਂਟ ਮੈਨੂੰ ਲੱਗਾ ਕਿ ਇਹਦੇ ਬਾਰੇ 'ਚ ਗੱਲ ਕਰਨੀ ਜ਼ਰੂਰੀ ਆ ਜਾਂ ਉੱਥੇ ਕਿ ਫਾਈਨ ਜਿਹੜਾ ਆ ਉਹ ਕਾਫ਼ੀ ਜਿਹੜਾ ਵਧਾਇਆ ਹੈਗਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਕਿ ਜਿਹੜਾ ਨਵਾਂ ਲਾ ਇੱਕ ਪਹਿਲਾਂ ਆਪਾਂ ਗੱਲ ਕਰਾਂਗੇ ਐਰੀਜ਼ੋਨਾ ਦੀ। ਐਰੀਜ਼ੋਨਾ ਦੇ ਵਿੱਚ ਨਵਾਂ ਕਾਨੂੰਨ ਜਿਹੜਾ 40 ਅਤੇ 20 ਵੋਟਾਂ ਦੇ ਹਿਸਾਬ ਦੇ ਨਾਲ ਇਹ ਜਿਹੜਾ ਹਾਊਸ ਆਫ ਰੀਪ੍ਰਜੈਂਟੇਟਿਵ ਦੇ ਵਿੱਚ ਆ ਇਹ ਅੱਗੇ ਵੱਧ ਰਿਹਾ ਆ ਅਤੇ ਇਹਦੇ ਵਿੱਚ ਹੈ ਕਿ ਜੇ ਮਲਟੀ ਲੇਨ ਜਿਹੜਾ ਹਾਈਵੇ ਹੈਗਾ ਉਹਦੇ ਵਿੱਚ ਜਿਹੜੀ ਫਾਰ ਲੈਫਟ ਲੇਨ ਹੁੰਦੀ ਹੈ ਜਿਹਨੂੰ ਆਪਾਂ ਪਾਸਿੰਗ ਲੇਨ ਵੀ ਬਹੁਤ ਜਾਣੇ ਕਹਿ ਦਿੰਦੇ ਹਾਂ, ਸੋ ਉਹਦੇ ਵਿੱਚ ਜੇ ਤੁਸੀਂ ਰਹਿੰਦੇ ਹਾਂ ਉੱਥੇ ਤੁਸੀਂ ਉਸੇ ਲੇਨ ਦੇ ਵਿੱਚ ਟਰੈਵਲ ਕਰਦੇ ਹਾਂ, ਤੁਹਾਡੇ ਪਿੱਛੇ ਕੋਈ ਪਾਸ ਕਰਨ ਵਾਲਾ ਹੈਗਾ ਉਹ ਤੁਸੀਂ ਉਹਨੂੰ ਰਾਹ ਨਹੀਂ ਦੇ ਰਹੇ, ਅਤੇ ਇਹਦੇ ਲਈ ਤੁਹਾਨੂੰ ਸਾਈਟੇਸ਼ਨ ਜਿਹੜੀ ਆ ਦਿੱਤੀ ਜਾ ਸਕਦੀ ਆ। ਹਾਊਸ ਬਿੱਲ ਜਿਹੜਾ ਆ 2365 HB 2365 ਜਿਹੜਾ ਸਪੋਂਸਰਡ ਕੀਤਾ ਗਿਆ ਆ ਰਿਪ੍ਰਜੈਂਟੇਟਿਵ ਕੈਵਿਨ ਪੇਨ ਦੇ ਵੱਲੋਂ, ਇਹ ਜਿਹੜਾ ਹੈਗਾ ਇਹਦੇ ਲਈ ਤੁਹਾਨੂੰ ਜਿਹੜਾ ਆ ਫਾਈਨ $250 ਦਾ ਫਾਈਨ ਜਿਹੜਾ ਕੀਤਾ ਜਾ ਸਕਦਾ ਜੇ ਤੁਸੀਂ ਐਰੀਜ਼ੋਨਾ ਦੇ ਵਿੱਚ ਜਿਹੜੀ ਫਾਰ ਲੈਫਟ ਲੇਨ ਆ ਪੈਸਿੰਗ ਲੇਨ ਜਿਹਨੂੰ ਕਹਿ ਦਿੰਦੇ ਆ ਜੇ ਉਹਦੇ ਵਿੱਚ ਤੁਸੀਂ ਰਸਤਾ ਰੋਕ ਕੇ ਚੱਲ ਰਹੇ ਆ ਜਾਂ ਤੁਸੀਂ ਪੋਸਟਡ ਸਪੀਡ ਤੋਂ ਥੱਲੇ ਚੱਲ ਰਹੇ ਆ ਅਤੇ ਉਸ ਲੇਨ 'ਚ ਆ ਅਤੇ $250 ਦਾ ਜਿਹੜਾ ਫਾਈਨ ਹੈਗਾ ਆ ਉਹ ਤੁਹਾਨੂੰ ਕੀਤਾ ਜਾ ਸਕਦਾ ਹੈ। ਇੰਡੀਆਨਾ ਦੇ ਵਿੱਚ ਵੀ ਕਰੰਟ ਲਾ ਜਿਹੜਾ ਹੈਗਾ ਉਹ ਰਿਕੁਆਇਰ ਕਰਦਾ ਹੈਗਾ ਕਿ ਜੇ ਤੁਸੀਂ ਲੈਫਟ ਲੇਨ ਦੇ ਵਿੱਚ ਚੱਲ ਰਹੇ ਹਾਂ ਅਤੇ ਰੀਜ਼ਨੇਬਲੀ ਤੁਹਾਨੂੰ ਪਤਾ ਹੈ ਕਿ ਕੋਈ ਹੋਰ ਡਰਾਈਵਰ ਤੁਹਾਨੂੰ ਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਤੁਸੀਂ ਉਹਨੂੰ ਪਾਸ ਨਹੀਂ ਦੇ ਰਹੇ ਅਤੇ ਉਹਦੇ ਲਈ ਤੁਹਾਨੂੰ ਵਾਇਓਲੇਸ਼ਨ ਜਿਹੜੀ ਆ ਉਹ ਦਿੱਤੀ ਜਾਂਦੀ ਆ। 2019 ਦੇ ਵਿੱਚ 80 ਕਨਵਿਕਸ਼ਨਸ ਜਿਹੜੀਆਂ ਇਸ ਸਿਲਸਿਲੇ ਦੇ ਵਿੱਚ ਹੋਈਆਂ ਹੈਗੀਆਂ ਅਤੇ ਹੁਣ ਜਿਹੜੇ ਲੈਜਿਸਲੇਟਰਸ ਹੈਗੇ ਆ ਇੱਥੇ ਕਾਫ਼ੀ ਮੈਨੂੰ ਸਟੀਪ ਲੱਗਦਾ ਹੈਗਾ ਕਿ ਕਾਫ਼ੀ ਵੱਡਾ ਇਹਨਾਂ ਨੇ ਫੈਸਲਾ ਲਿਆ ਹੈਗਾ। ਜਿਹੜੇ ਲੈਜਿਸਲੇਟਰਸ ਹੈਗੇ ਆ ਉਸ ਸਟੇਟ ਦੇ ਵਿੱਚ ਉਹ ਅਮੈਂਡ ਕਰ ਰਹੇ ਆ ਕਰੰਟ ਲਾਅ ਨੂੰ। ਸੋ ਜੇ ਕੋਈ ਕੰਟੀਨਿਊਸਲੀ ਡਰਾਈਵਿੰਗ ਇਨ ਪੈਸਿੰਗ ਲੇਨ, ਠੀਕ ਆ ਜੀ, ਅਤੇ ਉਹ ਪਿੱਛੇ ਦੀ ਟ੍ਰੈਫਿਕ ਸਾਰੀ ਬਲੋਕ ਕਰਕੇ ਰੱਖਦਾ ਆ ਅਤੇ ਉਹਨੂੰ ਫਾਈਨ ਅਪ ਟੂ $10,000 $10,000 ਤੱਕ ਦਾ ਫਾਈਨ ਜਿਹੜਾ ਆ ਉਹ ਹੋ ਸਕਦਾ ਆ। ਇਹ ਲਾਅ SB 211 ਹੈਗਾ ਜਿਹੜਾ ਕਿ ਜਿਹੜੀ ਕਿ ਸਪੀਡ ਲਿਮਿਟ ਹੈਗੀ ਹੈ ਇੱਥੋਂ ਦੀ 65 ਆ ਉਹਦੇ ਉੱਤੇ ਜਿਹੜਾ ਆ ਇਹ ਮਤਲਬ ਕਿ ਉਹਦੇ ਜੇ ਉਹ ਤੋਂ ਥੱਲੇ ਚੱਲ ਰਿਹਾ ਹੈਗਾ ਕੋਈ ਸਪੀਡ ਲਿਮਿਟ ਤੋਂ ਅਤੇ ਉਹਨਾਂ ਨੂੰ ਜਿਹੜਾ ਇਹ ਲਾਅ ਦੇ ਤਹਿਤ $10,000 ਤੱਕ ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ। ਇਹ ਜਿਹੜਾ ਲਾਅ ਹੈਗਾ ਇਹ ਸਟਿਲ ਸਟੇਟ ਸੈਨੇਟ ਦੇ ਵਿੱਚ ਪੈਂਡਿੰਗ ਹੈਗਾ, ਇਹਦੇ 'ਤੇ ਅਜੇ ਇਹ ਲਾਅ ਬਣਿਆ ਨਹੀਂ ਹੈਗਾ, ਪਰ ਇਹ ਲਾਅ ਜਿਹੜਾ ਇਹ ਪ੍ਰਜੈਂਟ ਕੀਤਾ ਗਿਆ। ਆਇਓਵਾ ਦੀ ਗੱਲ ਕਰਦੇ ਹਾਂ, ਆਇਓਵਾ ਦੇ ਵਿੱਚ ਫਾਈਨ ਜਿਹੜੇ ਸੀਗੇ ਉਹ ਕੋਈ $50 ਸੀਗਾ ਜਾਂ ਉਹਨਾਂ ਨੂੰ ਕਾਫ਼ੀ ਜਿਹੜੇ ਘੱਟ ਫਾਈਨ ਸੀਗੇ ਅਤੇ ਉਹਦੇ ਵਿੱਚ ਵੀ ਇਹੋ ਹੀ ਗੱਲ ਕੀਤੀ ਜਾਂਦੀ ਆ ਕਿ ਜਦੋਂ ਤੁਸੀਂ ਲੈਫਟ ਲੇਨ ਦੇ ਵਿੱਚ ਟਰੈਵਲ ਕਰਦੇ ਹਾਂ ਅਤੇ ਤੁਹਾਨੂੰ ਪਤਾ ਆ ਇੰਟੈਂਸ਼ਨਲੀ ਤੁਸੀਂ ਲੈਫਟ ਲੇਨ 'ਚ ਰੁਕਦੇ ਹਾਂ ਕਿ ਤੁਹਾਡੇ ਪਿੱਛੇ ਜਿਹੜੇ ਆ ਰਹੇ ਤੁਹਾਡੇ ਤੋਂ ਅੱਗੇ ਨਾ ਲੰਘ ਜਾਣ, ਪਾਸ ਨਹੀਂ ਦਿੰਦੇ, ਸੋ ਉਹ ਜਿਹੜੇ ਨਵਾਂ ਬਿੱਲ ਇਹਦੇ 'ਤੇ ਵੀ ਆ ਰਿਹਾ ਆ HF 157, ਉਹ $135 ਦਾ ਫਾਈਨ ਜਿਹੜਾ ਆ ਉਹ ਡਰਾਈਵਰ ਦੇ ਉੱਤੇ ਇੰਪੋਜ਼ ਹੋਊਗਾ ਜੇ ਕੋਈ ਡਰਾਈਵਰ ਜਿਹੜਾ ਆ ਉਹ ਲੈਫਟ ਲੇਨ ਦੇ ਵਿੱਚੋਂ ਮੂਵ ਆਪ ਨਹੀਂ ਹੁੰਦਾ। ਸੋ ਇਹਦੇ ਜਿਹੜੀ ਆਇਓਵਾ ਹੈਗੀ ਆ ਉਹ ਇਸ ਤੋਂ ਅੱਗੇ ਗਈ ਆ। ਜੇ ਇਸ ਕਰਕੇ ਕਿ ਤੁਹਾਡਾ ਰਿਜ਼ਲਟ ਐਕਸੀਡੈਂਟ ਹੁੰਦਾ ਜਾਂ ਸੀਰੀਅਸ ਇੰਜਰੀ ਹੁੰਦੀ ਹੈ ਇਸ ਕਰਕੇ ਕਿ ਤੁਸੀਂ ਖੱਬੀ ਲੇਨ ਦੇ ਵਿੱਚੋਂ ਲੈਫਟ ਲੇਨ ਦੇ ਵਿੱਚੋਂ ਛੱਡ ਕੇ ਰਾਹ ਨਹੀਂ ਦਿੱਤਾ ਅਤੇ ਉਹਦੇ ਕਰਕੇ ਐਕਸੀਡੈਂਟ ਹੋ ਗਿਆ, ਸੀਰੀਅਸ ਇੰਜਰੀ ਹੋ ਗਈ, ਤਾਂ ਉਹ ਫਾਈਨ ਜਿਹੜਾ ਆ ਉਹ ਵੱਧ ਕੇ $500 ਹੋ ਜੂਗਾ ਅਤੇ ਉਹਦੇ ਨਾਲ ਦੇ ਨਾਲ ਪੋਸੀਬਲ 90 ਦਿਨਾਂ ਵਾਸਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਕਰ ਦੇਣਗੇ। ਸੋ ਇਹ ਜਿਹੜਾ ਇੱਕ ਹੋਰ ਸਟੈਪ ਅੱਗੇ ਕੀਤਾ ਕਿ ਜੇ ਲੈਫਟ ਲੇਨ ਦੇ ਚੱਲਦਿਆਂ ਤੁਹਾਡੇ ਕਰਕੇ ਤੁਸੀਂ ਨਹੀਂ ਹਟੇ ਰਾਹ 'ਚੋਂ, ਪਿਛਲੀ ਗੱਡੀ ਨੂੰ ਨਹੀਂ ਰਾਹ ਦਿੱਤਾ ਔਰ ਉਹ ਗੱਡੀ ਜਾਂ ਤੁਹਾਡੀ ਗੱਡੀ ਦਾ ਜਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਜਿਹਦੇ ਵਿੱਚ ਕਿ ਤੁਸੀਂ ਜਾਂ ਹੋਰ ਕੋਈ ਸੀਰੀਅਸ ਇੰਜਰੀ ਹੋ ਜਾਂਦੀ ਆ, ਉਹਦੇ ਨਾਲ ਜਿਹੜਾ ਬੰਦਾ ਰਾਹ ਨਹੀਂ ਦੇ ਰਿਹਾ ਉਹਨੂੰ $500 ਦਾ ਫਾਈਨ ਅਤੇ 90 ਦਿਨ ਦਾ ਡਰਾਈਵਿੰਗ ਉਹਦਾ ਲਾਇਸੈਂਸ ਜਿਹੜਾ ਸਸਪੈਂਡ ਹੋ ਸਕਦਾ। ਹੁਣ ਇਸ ਤੋਂ ਵੀ ਅੱਗੇ ਚਲੀ ਗਈ ਸਟੇਟ, ਇਹ ਕਹਿੰਦੇ ਵੀ ਜੇ ਉਹ ਉਸੇ ਐਕਸੀਡੈਂਟ ਦੇ ਵਿੱਚ ਡੈਥ ਹੋ ਜਾਂਦੀ ਆ ਕਿਸੇ ਦੀ ਚੇਂਜਿੰਗ ਲੇਨਸ ਦੇ ਪ੍ਰੋਬਲਮ ਦੇ ਕਰਕੇ ਜੇ ਡੈਥ ਹੋ ਜਾਂਦੀ ਆ ਅਤੇ ਫਿਰ ਉਸ ਬੰਦੇ ਦਾ ਫਾਈਨ ਜਿਹੜਾ ਉਸ ਵਹੀਕਲ ਡਰਾਈਵਰ ਦਾ ਜਿਹੜਾ ਫਾਈਨ ਹੈਗਾ ਉਹ $1,000 ਹੋ ਜੂਗਾ ਅਤੇ ਉਹਨਾਂ ਦਾ 180 ਦਿਨ ਮਤਲਬ ਕਿ 6 ਮਹੀਨੇ ਤੱਕ ਡਰਾਈਵਰ ਲਾਇਸੈਂਸ ਜਿਹੜਾ ਉਹ ਸਸਪੈਂਡ ਰਹਿ ਸਕਦਾ। ਸੋ ਇਹ ਬੜੇ ਸਿਗਨੀਫਿਕੈਂਟ ਲਾਅ ਹੈਗੇ ਆਇਓਵਾ ਦੇ ਵਿੱਚ ਜਿਹੜੇ ਕਿ ਪਹਿਲਾਂ ਕਾਫ਼ੀ ਸੌਖੇ ਸੀਗੇ ਲੇਕਿਨ ਹੁਣ ਇਹਦੇ ਵਿੱਚ ਇਹਨਾਂ ਨੇ ਕਾਫ਼ੀ ਜਿਹੜਾ ਇਹਨੂੰ ਸਟਿਫ ਕਰ ਦਿੱਤਾ ਹੈਗਾ, ਇਹਨੂੰ ਵਧਾ ਦਿੱਤਾ ਹੈਗਾ। ਇਸ ਬਿੱਲ ਦੇ ਸਪੋਂਸਰ ਜਿਹੜੇ ਹੈਗੇ ਆ ਰੀਪ੍ਰਜੈਂਟੇਟਿਵ ਗੈਰੀ ਵਾਰਡਨ ਰਿਪਬਲਿਕਨ ਸਟੋਰਮ ਲੇਕ ਤੋਂ ਹੈਗੇ ਆ ਅਤੇ ਇਹ ਵੀ ਜਿਹੜੇ ਆ ਆਪਣਾ ਟਰੱਕਿੰਗ ਦਾ ਫੈਮਿਲੀ ਬਿਜ਼ਨਸ ਕਰਦੇ ਆ ਅਤੇ ਇਹ ਸੋਚ ਕੇ ਕਰਦੇ ਆ ਕਿ ਇਹਨਾਂ ਨੇ ਇਹ ਸੋਚ ਕੇ ਕੰਮ ਕੀਤਾ ਕਿ ਇਹ ਜਿਹੜਾ ਆ ਕਮਰਸ਼ਲ ਡਰਾਈਵਰ ਜਿਹੜੇ ਹੈਗੇ ਉਹਨਾਂ ਦੇ ਲਈ ਬਹੁਤ ਬੈਨੀਫਿਸ਼ਲ ਲਾਅ ਹੋਊਗਾ। ਸੋ ਧਿਆਨ ਰੱਖਣਾ ਆਇਓਵਾ ਦੇ ਵਿੱਚ ਇਹ ਚੀਜ਼ ਜਿਹੜੀ ਆ ਸਕਦੀ ਆ। ਮਿਨੇਸੋਟਾ ਦੇ ਵਿੱਚ ਜਿਹੜਾ ਸਟੇਟ ਲੈਜਿਸਲੇਟਰਸ ਹੈਗੇ ਆ ਉਹ ਵੀ ਟਰਾਈ ਕਰ ਰਹੇ ਹੈਗੇ ਆ ਕਿ ਜਿਹੜਾ ਟਰੱਕ ਡਰਾਈਵਰ ਹੈਗਾ ਉਹਦੀ ਅਬਿਲਿਟੀ ਟੂ ਯੂਜ਼ ਅ ਫਾਰ ਲੈਫਟ ਲੇਨ। ਸੋ ਜੇ ਤੁਹਾਡਾ ਟਰੱਕ ਜਿਹੜਾ ਆ ਮਿਨੇਸੋਟਾ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਆ ਕਿ ਇਹ ਟਰੱਕਰਸ ਦੀ ਅਬਿਲਿਟੀ ਜਿਹੜੀ ਆ ਲੈਫਟ ਲੇਨ ਦੇ ਵਿੱਚ ਟਰੈਵਲ ਕਰਨ ਦੀ ਉਹ ਬਿਲਕੁਲ ਖਤਮ ਹੋ ਸਕਦੀ ਹੈਗੀ ਆ। ਸਟੇਟ ਲਾਅ ਦੇ ਵਿੱਚ ਆਲਰੇਡੀ ਜਿਹੜਾ ਸਟੇਟ ਲਾਅ ਹੈਗਾ ਉਹ 'ਚ ਲੈਵੀ ਫਾਈਨ ਜਿਹੜੇ ਆ $125 ਤੱਕ ਦੇ ਜਿਹੜੇ ਫਾਈਨ ਆ ਉਹ ਇਸ ਵੇਲੇ ਲੱਗਦੇ ਆ ਜੇ ਤੁਸੀਂ ਲੈਫਟ ਲੇਨ ਦੇ ਵਿੱਚ ਟਰੱਕ ਟਰੈਵਲ ਕਰਦਾ ਹੈਗਾ। ਜਿਹੜਾ ਹਾਊਸ ਬਿੱਲ ਹੈਗਾ ਆ ਇਹਦੇ ਵਿੱਚ ਬਿੱਲ ਹੈਗਾ HF 233, ਇਹ ਸੀਰੀਅਸਲੀ ਲਿਮਿਟ ਕਰ ਦੂਗਾ ਟਰੱਕ ਡਰਾਈਵਰ ਦੀ ਅਬਿਲਿਟੀ ਟੂ ਉਹਦੇ ਵਿੱਚ ਜਿਹੜੀ ਲੈਫਟ ਲੇਨ ਦੇ ਵਿੱਚ ਚੱਲਣ ਦੀ ਅਬਿਲਿਟੀ ਆ ਬਿਲਕੁਲ ਟੋਟਲੀ ਜਿਹੜੀ ਆ ਉਹ ਲਿਮਿਟਿਡ ਕਰ ਦੂਗਾ। ਸੋ ਮਾਈਕ ਮਟਾਸਕ ਹੈਗੇ ਆ ਮੈਨੇਜਰ ਆਫ ਗਵਰਨਮੈਂਟ ਅਫੇਅਰਸ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਦੇ, ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਇਹ ਲਾਅ ਦੇ ਕਾਫੀ ਨੈਗੇਟਿਵ ਕੋਨਸੀਕੁਐਂਸਿਸ ਹੋ ਸਕਦੇ ਆ। ਔਰ ਉਹਨਾਂ ਨੇ ਆਰਗਿਊ ਕੀਤਾ ਕਿ ਲਿਮਿਟਿੰਗ ਜੇ ਟਰੱਕਰਸ ਦੀ ਅਬਿਲਿਟੀ ਜਿਹੜੀ ਆ ਉਹ ਲਿਮਿਟ ਕਰ ਦਿੱਤੀ ਜਾਊਗੀ ਲੈਫਟ ਲੇਨ ਦੇ ਵਿੱਚ ਜਾਣ ਦੀ, ਅਤੇ ਇਹਦੇ ਨਾਲ ਕਈ ਥਾਵਾਂ 'ਤੇ ਜਦੋਂ ਕਿ ਰਾਈਟ ਲੇਨਸ ਬਲੋਕ ਹੁੰਦੀਆਂ ਕੁਛ ਹੁੰਦੀਆਂ, ਸੋ ਉਹਨਾਂ ਦਾ ਜਿਹੜਾ ਆ ਇਹ ਯੂਜ਼ ਕਰਨਾ ਲੈਫਟ ਲੇਨ ਨੂੰ, ਅਤੇ ਉਹ ਬਹੁਤ ਹੀ ਸਿਗਨੀਫਿਕੈਂਟ ਅਸਰ ਪਾ ਸਕਦਾ ਟਰੱਕਰਸ ਦੇ ਉੱਤੇ, ਅਤੇ ਟਰੱਕਰਸ ਨੂੰ ਜੇ ਉਹ ਲੇਨ ਯੂਜ਼ ਕਰਨ ਤੋਂ ਪ੍ਰੋਹਿਬਿਟ ਕੀਤਾ ਜਾਂਦਾ ਆ। ਇਹ ਬਿੱਲ ਵੀ ਜਿਹੜਾ ਇਹ ਹਾਊਸ ਕਮੇਟੀ ਦੇ ਵਿੱਚ ਹੈਗਾ ਇਸ ਵੇਲੇ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਾਊਥ ਕੈਰੋਲਾਈਨਾ ਦੀ, ਸਾਊਥ ਕੈਰੋਲਾਈਨਾ ਦੇ ਵਿੱਚ ਦੋ ਲਾਅ ਜਿਹੜੇ ਇਸ ਵੇਲੇ ਕੰਸਿਡਰ ਕੀਤੇ ਜਾ ਰਹੇ ਆ। ਐਗਜ਼ਿਸਟਿੰਗ ਲਾਅ ਜਿਹੜਾ ਹੈਗਾ ਉਹਦੇ 'ਚ ਡਰਾਈਵਰ ਜਿਹੜੇ ਮੂਵਿੰਗ ਬਿਲੋ ਦਾ ਸਪੀਡ, ਜਿਹੜੇ ਆਪਣੇ ਸਪੀਡ ਤੋਂ ਥੱਲੇ ਚੱਲ ਰਹੇ, ਮੰਨ ਲਓ ਵੀ ਉੱਥੇ ਜੇ 65 ਦੀ ਸਪੀਡ ਹੈ, ਤੁਸੀਂ 55  'ਤੇ ਜਾ ਰਹੇ ਹਾਂ ਫਾਰ ਲੈਫਟ ਲੇਨ ਦੇ ਵਿੱਚ, ਅਤੇ ਤੁਹਾਨੂੰ$100 ਜਿਹੜਾ ਫਾਈਨ ਕੀਤਾ ਜਾ ਸਕਦਾ ਆ। ਜਿਹੜਾ ਇਹਦੇ 'ਚ ਨਵਾਂ ਲਾਅ ਆ ਜਿਹੜਾ H3011, ਉਹ ਡਬਲ ਦਾ ਫਾਈਨਸ ਫੋਰ ਦੋਜ਼ ਜਿਹੜੇ ਕਿ ਲੈਫਟ ਲੇਨ ਨੂੰ ਇਲੀਗਲੀ ਪੁੱਟ ਕਰਦੇ ਆ, ਇਨਲੀਗਲੀ ਯੂਜ਼ ਕਰਦੇ ਆ, ਅਤੇ 2 ਪੁਆਇੰਟ ਉਸ ਵਾਇਲੇਸ਼ਨ ਦੇ ਅਫੈਂਡਿੰਗ ਜਿਹੜਾ ਡਰਾਈਵਰ ਹੈਗਾ ਉਹਦੇ ਲਾਇਸੈਂਸ 'ਤੇ ਜਾਣਗੇ। ਸੋ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈਗੀ ਆ ਇਹ ਜਿਹੜੀ ਆ ਕਿ ਸਾਊਥ ਕੈਰੋਲਾਈਨਾ ਦੇ ਵਿੱਚ ਜੇ ਤੁਸੀਂ ਇਹ ਕਰਦੇ ਹੈਗੇ ਆ ਲੈਫਟ ਲੇਨ ਨੂੰ ਯੂਜ਼ ਕਰਦੇ ਹੈਗੇ ਆ, ਅਤੇ ਜਿਹੜਾ ਨਵਾਂ ਲਾਇਆ ਪਹਿਲਾਂ ਇਹਦਾ $100 ਫਾਈਨ ਸੀ, ਹੁਣ ਫਾਈਨ ਵਧਾ ਕੇ ਜਿਹੜਾ ਡਬਲ ਕੀਤੇ ਜਾਣ ਦੀ ਆਸ ਹੈ, ਸੋ ਮਤਲਬ ਕਿ 200 ਕੀਤੇ ਜਾਣ ਦੀ ਆਸ ਹੈਗੀ ਆ, ਅਤੇ ਨਾਲ ਦੇ ਨਾਲ ਇਹਦੇ ਜਿਹੜੇ 2 ਪੁਆਇੰਟ ਤੁਹਾਡੇ ਡਰਾਈਵਰ ਲਾਇਸੈਂਸ ਦੇ ਉੱਤੇ ਜਾ ਸਕਦੇ ਆ। ਜਿਹੜੇ ਆਪਣੇ ਕਮਰਸ਼ੀਅਲ ਡਰਾਈਵਰ ਹੈਗੇ ਉਹਨਾਂ ਵਾਸਤੇ ਐਕਸੈਪਸ਼ਨ ਰੱਖੀ ਗਈ ਆ ਕਿ ਉਹਨਾਂ ਦਾ ਫਾਈਨ ਜਿਹੜਾ ਉਹ $50 ਹੀ ਰਹੂਗਾ, ਅਤੇ ਉਹਨਾਂ ਦੇ ਲਾਇਸੈਂਸ ਦੇ ਉੱਤੇ ਕੋਈ ਪੁਆਇੰਟ ਨਹੀਂ ਜਾਣਗੇ। ਸੋ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਊਥ ਕੈਰੋਲਾਈਨਾ ਨੇ ਥੋੜ੍ਹਾ ਜਿਹਾ ਮਤਲਬ ਕਿ ਹੌਸਲਾ ਕੀਤਾ ਵੀ ਕਮਰਸ਼ੀਅਲ ਡਰਾਈਵਰ ਨੂੰ ਥੋੜ੍ਹਾ ਜਿਹਾ ਫਾਇਦਾ ਦਿੱਤਾ ਆ, ਪਰ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਤਾਂ ਕਮਰਸ਼ੀਅਲ ਡਰਾਈਵਰ ਨੂੰ ਜਿਹੜਾ ਆ ਉਹ ਦੱਬਿਆ ਹੀ ਜਾਂਦਾ ਰਿਹਾ, ਪਰ ਹੁਣ ਇੱਥੇ ਲੱਗਦਾ ਕਿ ਜਿੱਦਾਂ ਕਮਰਸ਼ੀਅਲ ਡਰਾਈਵਰ ਨੂੰ ਉਹਨਾਂ ਨੇ ਥੋੜ੍ਹਾ ਜਿਹਾ ਲੀਨੀਅੰਸੀ ਵਰਤੀ ਆ। ਅਤੇ ਕੁੱਲ 128 ਸਾਈਨ ਜਿਹੜੇ ਆ ਇਹ ਲਾਉਣੇ ਆ ਉਹਨਾਂ ਨੇ ਫ੍ਰੀਵੇ ਦੇ, ਜਿਹੜੇ ਸਾਊਥ ਕੈਰੋਲਾਈਨਾ ਦੇ ਫ੍ਰੀਵੇਜ਼ ਹੈਗੇ ਆ, $24 ਦੀ ਕੋਸਟ ਦੇ ਨਾਲ ਇਹ 128 ਸਾਈਨ ਲੱਗਣਗੇ, ਜਿੱਥੇ ਕਿ ਡਰਾਈਵਰਾਂ ਨੂੰ ਅਲਰਟ ਕੀਤਾ ਜਾਊਗਾ ਕਿ ਇਹ ਨਵਾਂ ਲਾਅ ਆ ਗਿਆ ਆ ਔਰ ਇਹ ਨਵੇਂ ਲਾਅ ਦੇ ਅਕੋਰਡਿੰਗਲੀ ਕੀ ਫਾਈਨਸ ਹੋਣਗੇ। ਅਤੇ ਇੱਕ ਹੋਰ ਜਿਹੜਾ ਬਿੱਲ, ਆਪਾਂ 2 ਬਿੱਲ ਦੀ ਗੱਲ ਕੀਤੀ, ਇੱਕ ਦੂਜਾ ਜਿਹੜਾ ਬਿੱਲ ਹੈਗਾ ਉਹ ਵੀ ਜਿਹੜਾ ਆ ਲੈਫਟ ਲੇਨ ਯੂਜ਼ ਇੰਟਰਸਟੇਟ ਦੇ ਉੱਤੇ ਉਹ ਲਾਗੂ ਹੋਏਗਾ, ਇੰਟਰਸਟੇਟ ਜਿਹੜੇ ਹੈਗੇ ਆ। ਜਿਹੜਾ ਬਿੱਲ ਹੈਗਾ S434 ਰਿਕੁਆਇਰ ਕਰੂਗਾ ਕਿ ਡਰਾਈਵਰਸ ਟੂ ਮੂਵ ਟੂ ਅਨਦਰ ਲੇਨ ਜੇ ਤੁਹਾਡੇ ਪਿੱਛੇ ਪਾਸਿੰਗ ਲੇਨ ਦੇ ਵਿੱਚ ਕੋਈ ਆ ਰਿਹਾ ਹੈਗਾ। ਸੋ ਜੇ ਤੁਹਾਡੇ ਪਿੱਛੇ ਪਾਸਿੰਗ ਲੇਨ ਦੇ ਵਿੱਚ ਕੋਈ ਆ ਰਿਹਾ ਹੈਗਾ ਤਾਂ ਤੁਹਾਨੂੰ ਉਹ ਲੇਨ ਜਿਹੜੀ ਆ ਛੱਡਣੀ ਪਊਗੀ ਫਾਰ ਲੈਫਟ ਲੇਨ, ਅਤੇ ਜੇ ਤੁਸੀਂ ਨਹੀਂ ਛੱਡਦੇ ਹੈਗੇ ਤਾਂ $25 ਜਿਹੜਾ ਆ ਉਹ ਫਾਈਨ ਤੁਹਾਡੇ 'ਤੇ ਇੰਪੋਜ਼ ਕੀਤਾ ਜਾਊਗਾ। ਅਤੇ ਇਹ ਸੀਗੀਆਂ ਜੀ ਸਾਡੀਆਂ ਇਸ ਵੀਕ ਦੀਆਂ ਖਬਰਾਂ, ਹਾਈਲਾਈਟਸ ਅਤੇ ਇੰਪੋਰਟੈਂਟ ਜਿਹੜੀਆਂ ਗੱਲਾਂ ਸੀਗੀਆਂ। ਅਤੇ ਇੱਦਾਂ ਹੀ ਆਪਾਂ ਆਉਂਦੇ ਵੀਕਸ ਦੇ ਵਿੱਚ ਜਿਹੜਾ ਆ ਇਸ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਅਤੇ ਆਪ ਜੀ ਦੇ ਨਾਲ ਜਿਹੜੀਆਂ ਨਵੀਆਂ ਨਿਊਜ਼ ਜਾਂ ਲਾਅਜ਼ ਜਿਹੜੇ ਬਦਲ ਰਹੇ ਆ ਜਾਂ ਜਿਹੜੀਆਂ ਨਵੀਆਂ ਨਿਊਜ਼ ਆ ਰਹੀਆਂ ਉਹਨਾਂ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਉਹ ਅਸੀਂ ਕਰਦੇ ਰਹਾਂਗੇ। ਤੁਹਾਡੇ ਲਈ ਨਵੇਂ ਤੋਂ ਨਵੇਂ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਦੇ ਬਾਰੇ 'ਚ ਗੱਲ ਕਰਦੇ ਰਹਾਂਗੇ। ਅਤੇ ਜੇ ਤੁਹਾਡੇ ਕੋਲ ਵੀ ਕੋਈ ਸੁਝਾਅ ਹੈ ਜਾਂ ਤੁਸੀਂ ਕੋਈ ਪਰਟੀਕੁਲਰ ਵਿਸ਼ੇ 'ਤੇ ਗੱਲ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰੋ। ਸਾਡਾ ਈਮੇਲ ਐਡਰੈਸ ਹੈਗਾ info@ramantelloshow.com info@ramantelloshow.com, ਅਤੇ ਤੁਸੀਂ ਇਹ ਜਿਹੜਾ ਪੋਡਕਾਸਟ ਹੈਗਾ www.ramantelloshow.com ਦੇ ਉੱਤੇ ਜਾ ਕੇ ਡਾਊਨਲੋਡ ਕਰ ਸਕਦੇ ਹੈਗੇ ਹਾਂ। ਇਸ ਵੇਲੇ ਅਸੀਂ ਗੂਗਲ ਪੋਡਕਾਸਟ, ਸਟਿਚਰ, ਸਪੋਟੀਫਾਈ ਜਿੰਨੇ ਵੀ ਸਾਡੇ ਜਿਹੜੇ ਪਲੈਟਫਾਰਮ ਹੈਗੇ ਉਹਨਾਂ 'ਤੇ ਅਵੇਲੇਬਲ ਹੈਗੇ ਹਾਂ, ਅਤੇ ਜ਼ਰੂਰ ਜਿੰਨਾ ਹੋ ਸਕਦਾ ਇਸ ਪੋਡਕਾਸਟ ਨੂੰ ਆਪਣੇ ਜਾਣ ਪਛਾਣ ਦੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ। ਧੰਨਵਾਦ ਜੀ।